ਆਸਟ੍ਰੇਲੀਆ ਵਿੱਚ ਕਈ ਦਹਾਕੇ ਪਹਿਲਾਂ ਆ ਕੇ ਵਸੇ ਕੁਝ ਬਜ਼ੁਰਗ ਪ੍ਰਵਾਸੀ ਚਾਹੁੰਦੇ ਹਨ ਕਿ ਮੌਜੂਦਾ ਸਰਕਾਰ ਇਹ ਸਵੀਕਾਰ ਕਰੇ ਕਿ ਦੂਜੀ ਵਿਸ਼ਵ ਜੰਗ ਉਪਰੰਤ ਉਨ੍ਹਾਂ ਦੀ ਸਿਆਸੀ ਵਿਚਾਰਧਾਰਾ ਕਾਰਨ ਉਨ੍ਹਾਂ ਨੂੰ ਆਸਟ੍ਰੇਲੀਅਨ ਨਾਗਰਿਕਤਾ ਨਹੀਂ ਸੀ ਮਿਲੀ ਅਤੇ ਕਈ ਦਹਾਕਿਆਂ ਲਈ ਉਨ੍ਹਾਂ ਨਾਲ ਨਜਾਇਜ਼ ਸਲੂਕ ਕੀਤਾ ਗਿਆ। SBS ਦੁਆਰਾ ਕੀਤੀ ਗਈ ਇੱਕ ਵਿਸ਼ੇਸ਼ ਖੋਜ ਤੋਂ ਪਤਾ ਚੱਲਦਾ ਹੈ ਕਿ ਸੈਂਕੜੇ ਪ੍ਰਵਾਸੀਆਂ ਨੂੰ ਆਸਟ੍ਰੇਲੀਅਨ ਖੁਫੀਆ ਏਜੰਸੀ ਏਜ਼ੀਓ ਨੇ ਸਿਕਿਉਰਿਟੀ ਕਲੀਅਰੈਂਸ ਨਾ ਦਿੱਤੀ ਤੇ ਸਗੋਂ ਉਨ੍ਹਾਂ ਤੇ ਅਤੇ ਉਨ੍ਹਾਂ ਦੇ ਭਾਈਚਾਰੇ ਉੱਤੇ ਕੜੀ ਨਿਗਰਾਨੀ ਰੱਖੀ। ਕਈ ਮਹੀਨਿਆਂ ਚੱਲੀ ਇਸ ਜਾਂਚ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਕਈ ਪ੍ਰਵਾਸੀਆਂ ਉੱਤੇ ਬੰਦਿਸ਼ਾਂ ਲਗਾਈਆਂ ਗਈਆਂ ਸਨ, ਕੇਵਲ ਇਸੇ ਕਰਕੇ ਕਿਉਂਕਿ ਆਸਟ੍ਰੇਲੀਅਨ ਸਰਕਾਰ ਉਨ੍ਹਾਂ ਦੀ ਸਿਆਸੀ ਵਿਚਾਰਧਾਰਾ ਨਾਲ ਇਤਫਾਕ ਨਹੀਂ ਸੀ ਰੱਖਦੀ। ਵਿਤਕਰਾ ਸਹਿਣ ਵਾਲੇ ਬਹੁਤੇ ਪ੍ਰਵਾਸੀ ਕਮਿਊਨਿਸਟ ਪਾਰਟੀ ਦੇ ਸਨ ਅਤੇ ਹੁਣ ਇਹ ਬਜ਼ੁਰਗ ਆਸਟ੍ਰੇਲੀਅਨਸ ਸਰਕਾਰ ਤੋਂ ਮਾਫ਼ੀਨਾਮੇ ਦੀ ਮੰਗ ਕਰ ਰਹੇ ਹਨ ਅਤੇ ਹਾਈਕੋਰਟ ਦੇ ਸਾਬਕਾ ਜੱਜ ਮਾਈਕਲ ਕਰਬੀ ਅਨੁਸਾਰ ਆਸਟ੍ਰੇਲੀਅਨ ਸਰਕਾਰ ਦੁਆਰਾ ਕੀਤੀ ਇਸ ਅਣਗਹਿਲੀ ਦੀ ਭਰਪਾਈ ਵੀ ਜ਼ਰੂਰ ਹੋਣੀ ਚਾਹੀਦੀ ਹੈ। SBS ਪੰਜਾਬੀ ਪ੍ਰੋਗਰਾਮ ਵਿੱਚ ਇਸ ਤਫਤੀਸ਼ ਦੇ ਕਈ ਪ੍ਰਮੁੱਖ ਨੁਕਤੇ ਅੱਜ ਅਤੇ ਕੱਲ੍ਹ ਦੇ ਪ੍ਰੋਗਰਾਮਾਂ ਵਿੱਚ ਯਾਨੀ ਦੋ ਹਿੱਸਿਆਂ ਵਿੱਚ ਪੇਸ਼ ਕਰਨ ਲੱਗੇ ਹਾਂ। ਪ੍ਰਸਤੁਤ ਹੈ ਇਸ ਦਾ ਪਹਿਲਾ ਭਾਗ। SBS ਦੁਆਰਾ ਕੀਤੀ ਗਈ ਇੱਕ ਮਹੱਤਵਪੂਰਨ ਖੋਜ ਪੜਤਾਲ ਤੋਂ ਸਾਬਿਤ ਹੋਇਆ ਹੈ ਕਿ ਸੈਂਕੜੇ ਪ੍ਰਵਾਸੀਆਂ ਦੀ ਸਿਆਸੀ ਵਿਚਾਰਧਾਰਾ ਕਾਰਨ ਏਜ਼ੀਓ ਨੇ ਉਨ੍ਹਾਂ ਨੂੰ ਸਿਕਿਉਰਿਟੀ ਕਲੀਅਰੈਂਸ ਨਾ ਦਿੱਤੀ, ਜਿਸ ਕਾਰਨ ਕਈ ਦਹਾਕਿਆਂ ਤੀਕਰ ਇਨ੍ਹਾਂ ਲੋਕਾਂ ਨੂੰ ਆਸਟ੍ਰੇਲੀਅਨ ਨਾਗਰਿਕਤਾ ਨਾ ਮਿਲੀ। ਬਾਰ ਬਾਰ ਇਨ੍ਹਾਂ ਦੀਆਂ ਅਰਜ਼ੀਆਂ ਰੱਦ ਹੋਈਆਂ ਪਰ ਨਾ ਅਰਜ਼ੀਕਾਰਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਐਪਲੀਕੇਸ਼ਨ ਕਿਉਂ ਨਾਮਨਜ਼ੂਰ ਹੋਈ ਹੈ ਅਤੇ ਨਾ ਉਨ੍ਹਾਂ ਨੂੰ ਇਸ ਖਿਲਾਫ਼ ਅਪੀਲ ਦਾਇਰ ਕਰਨ ਦਾ ਮੌਕਾ ਦਿੱਤਾ ਗਿਆ। ਭਾਵੇਂ 21ਵੀਂ ਸਦੀ ਵਿੱਚ ਉਗਰਵਾਦ ਨਾਲ ਨਜਿੱਠਣ ਲਈ ਆਸਟ੍ਰੇਲੀਅਨ ਸਰਕਾਰ ਨੇ ਕਈ ਨਵੇਂ ਕਾਨੂੰਨ ਲਾਗੂ ਕੀਤੇ ਹਨ ਜਿਨ੍ਹਾਂ ਦੇ ਆਧਾਰ ਤੇ ਲੋਕਾਂ ਨੂੰ ਹਿਰਾਸਤ ਵਿੱਚ ਰੱਖਿਆ ਜਾਂਦਾ ਹੈ ਜਾਂ ਫਿਰ ਡੀਪੋਰਟ ਵੀ ਕੀਤਾ ਜਾਂਦਾ ਹੈ। ਪਰ ਇਤਿਹਾਸ ਗਵਾਹ ਹੈ ਕਿ ਆਸਟ੍ਰੇਲੀਅਨ ਸਰਕਾਰ 20ਵੀਂ ਸਦੀ ਦੌਰਾਨ ਵੀ ਇਹੀ ਹਥਕੰਡੇ ਅਪਣਾ ਰਹੀ ਸੀ, ਉਹ ਵੀ ਜ਼ਿਆਦਾਤਰ ਖੱਬੇ ਪੱਖੀ ਕਮਿਊਨਿਸਟ ਪਾਰਟੀ ਮੈਂਬਰਾਂ ਨਾਲ। ਇਹ ਸਭ ਸੰਨ 1950 ਤੋਂ ਲੈ ਕੇ 1970 ਵਿਚਕਾਰ ਵਾਪਰਿਆ ਪਰ ਹੁਣ ਤੀਕਰ ਕਿਸੇ ਨੂੰ ਵੀ ਇਸ ਗੱਲ ਦੀ ਕੋਈ ਸੂਹ ਨਹੀਂ ਸੀ। ਕੁਝ ਸਮਾਂ ਪਹਿਲਾਂ ਪੁਰਾਣੀ ਖੁਫੀਆ ਫਾਈਲਾਂ ਨੂੰ ਡੀ ਕਲਾਸੀਫਾਈ ਕੀਤਾ ਗਿਆ ਹੈ ਜਿਸ ਦੇ ਆਧਾਰ ਤੇ SBS ਨੇ ਇਹ ਵਿਸ਼ੇਸ਼ ਜਾਂਚ ਨੂੰ ਅੰਜਾਮ ਦਿੱਤਾ ਹੈ। ਨੈਸ਼ਨਲ ਆਰਕਾਈਵਜ਼ ਆਫ ਆਸਟ੍ਰੇਲੀਆ ਤੋਂ ਪ੍ਰਾਪਤ ਇਨ੍ਹਾਂ ਦਸਤਾਵੇਜ਼ਾਂ ਤੋਂ ਸਪਸ਼ਟ ਹੁੰਦਾ ਹੈ ਕਿ ਦੂਜੀ ਵਿਸ਼ਵ ਜੰਗ ਤੋਂ ਉਪਰੰਤ ਕਈ ਪ੍ਰਵਾਸੀਆਂ ਨੂੰ ਆਸਟ੍ਰੇਲੀਅਨ ਸੁਰੱਖਿਆ ਲਈ ਖਤਰਾ ਮੰਨਿਆ ਗਿਆ ਸੀ ਅਤੇ ਭਾਵੇਂ ਉਨ੍ਹਾਂ ਨੇ ਕੋਈ ਕਾਨੂੰਨ ਨਹੀਂ ਸੀ ਤੋੜਿਆ, ਫੇਰ ਵੀ ਉਨ੍ਹਾਂ ਦੇ ਕਮਿਊਨਿਸਟ ਪਾਰਟੀ ਨਾਲ ਰਿਸ਼ਤੇ ਕਾਰਨ ਉਨ੍ਹਾਂ ਨੂੰ ਆਸਟ੍ਰੇਲੀਆ ਵਿੱਚ ਸਤਾਇਆ ਗਿਆ ਅਤੇ ਉਨ੍ਹਾਂ ਨੂੰ ਨਾਗਰਿਕਤਾ ਤੋਂ ਵਾਂਝੇ ਰੱਖਿਆ ਗਿਆ। SBS ਦੀ ਇਸ ਖੋਜ ਅਨੁਸਾਰ ਸਰਕਾਰ ਦੇ ਇਸ ਰਵੱਈਏ ਕਾਰਨ ਕਈ ਪ੍ਰਵਾਸੀਆਂ ਉੱਤੇ ਮਾੜਾ ਅਸਰ ਪਿਆ, ਖਾਸਕਰ ਉਨ੍ਹਾਂ ਦੀ ਮਾਨਸਿਕ ਹਾਲਤ ਅਤੇ ਸਿਹਤ ਉੱਤੇ। ਗੌਰਤਲਬ ਹੈ ਕਿ ਜਦ ਆਸਟ੍ਰੇਲੀਆ ਵਿੱਚ ਸਰ ਰਾਬਰਟ ਮੈਨਜ਼ੀਜ਼ ਦੀ ਸਰਕਾਰ ਕਾਬਿਜ਼ ਸੀ ਤਾਂ ਕਮਿਊਨਿਸਟ ਪਾਰਟੀ ਆਫ ਆਸਟ੍ਰੇਲੀਆ ਉੱਤੇ ਪ੍ਰਤੀਬੰਧ ਲਗਾਉਣ ਦੀ ਰਾਇਸ਼ੁਮਾਰੀ ਵੀ ਕਰਵਾਈ ਗਈ ਸੀ। ਤੁਹਾਨੂੰ ਦੱਸੀਏ ਕਿ ਉਸ ਵੇਲੇ ਆਮ ਆਸਟ੍ਰੇਲੀਅਨਸ ਨੇ ਇਸ ਦੇ ਖਿਲਾਫ਼ ਵੋਟ ਪਾ ਕੇ ਰੈਫਰੈਂਡਮ ਨੂੰ ਹਰਾਇਆ ਸੀ। ਹੁਣ ਗੱਲ ਕਰਦੇ ਹਾਂ ਸਾਈਪ੍ਰਸ ਦੇ ਡਿਮੀਟ੍ਰੀਅਸ ਐਨਸਥੇਜ਼ੀਓ ਦੀ, ਜਿਨ੍ਹਾਂ ਨੇ 1949 ਵਿੱਚ ਬ੍ਰਿਟਿਸ਼ ਨਾਗਰਿਕ ਵਜੋਂ ਆਸਟ੍ਰੇਲੀਆ ਵਿੱਚ ਪਹਿਲੀ ਵਾਰ ਪ੍ਰਵੇਸ਼ ਕੀਤਾ ਸੀ। 22 ਸਾਲਾਂ ਦੇ ਤਰਖਾਨ ਜਿਮੀ ਐਨਸਥੇਜ਼ੀਓ ਮਾਰਕਸਵਾਦੀ ਵਿਚਾਰਾਂ ਤੋਂ ਪ੍ਰਭਾਵਿਤ ਹੋਏ ਅਤੇ ਟ੍ਰੇਡ ਯੂਨੀਅਨ ਵਿੱਚ ਉਨ੍ਹਾਂ ਨੇ ਦਾਖਲਾ ਲਿਆ। ਉਪਰੰਤ 1951 ਵਿੱਚ ਉਹ ਪੂਰਬੀ ਜਰਮਨੀ ਗਏ ਜਿੱਥੇ ਉਨ੍ਹਾਂ ਨੇ ਕਮਿਊਨਿਸਟ ਵਿਚਾਰਧਾਰਾ ਪ੍ਰਫੁੱਲਿਤ ਕਰਨ ਲਈ ਕਈ ਸਮਾਗਮਾਂ ਵਿੱਚ ਹਿੱਸਾ ਪਾਇਆ। ਆਸਟ੍ਰੇਲੀਅਨ ਸਰਕਾਰ ਨੇ ਉਨ੍ਹਾਂ ਦਾ ਵੀਜ਼ਾ ਕੈਂਸਲ ਕਰਨ ਦਾ ਭਰਪੂਰ ਪ੍ਰਯਾਸ ਕੀਤਾ ਤਾਂ ਕਿ ਉਹ ਆਸਟ੍ਰੇਲੀਆ ਵਾਪਸ ਨਾ ਪਰਤ ਸਕਣ। ਫੇਰ ਵੀ ਜਦ ਜਿਮੀ ਐਨਸਥੇਜ਼ੀਓ ਵਾਪਸ ਪਰਤੇ ਤਾਂ ਉਨ੍ਹਾਂ ਨੂੰ ਇਟਾਲੀਅਨ ਭਾਸ਼ਾ ਵਿੱਚ ਡਿਕਟੇਸ਼ਨ ਟੈਸਟ ਲੈਣ ਤੇ ਮਜਬੂਰ ਕੀਤਾ ਗਿਆ, ਜਦਕਿ ਉਨ੍ਹਾਂ ਨੂੰ ਇਟਾਲੀਅਨ ਬਿਲਕੁਲ ਨਹੀਂ ਸੀ ਆਉਂਦੀ। ਜਦ ਜਿਮੀ ਟੈਸਟ ਵਿੱਚ ਫੇਲ ਹੋਏ ਤਾਂ ਉਨ੍ਹਾਂ ਨੂੰ ਪ੍ਰਤੀਬੰਧਿਤ ਪ੍ਰਵਾਸੀ ਘੋਸ਼ਿਤ ਕੀਤਾ ਗਿਆ, ਯਾਨੀ ਪ੍ਰੋਹਿਬਿਟਿਡ ਮਾਈਗ੍ਰੈਂਟ। ਭਾਵੇਂ ਕੁਝ ਸਾਲ ਬਾਅਦ ਇਹ ਦੋਸ਼ ਇਨ੍ਹਾਂ ਤੋਂ ਹਟਾਇਆ ਗਿਆ ਪਰ ਫੇਰ ਵੀ ਆਸਟ੍ਰੇਲੀਅਨ ਨਾਗਰਿਕ ਬਣਨ ਲਈ ਉਨ੍ਹਾਂ ਨੂੰ 20 ਸਾਲ ਦੀ ਉਡੀਕ ਕਰਨੀ ਪਈ। उनादिति मारेलिना सानू दस्ती है कि एक तो बाद एक कई ऑस्ट्रेलियन सरकारा ने उनानु डीपोर्ट करने दी भरपूर कोशिश की थी।
This absolutely astounds me that the government went to so much trouble to keep this one man out of the country because he was a man that was very much larger than life and very commanding in his presence, but that he should engender such a degree of animosity and desire to get rid of him actually defies logic in many respects.
ਮੰਨਿਆ ਜਾਂਦਾ ਹੈ ਕਿ ਗ੍ਰੀਸ ਵਿੱਚ ਜੰਮੇ ਪਲੇ ਸਟਾਵਰੋਸ ਪਾਪੇਵਾਸਲੂ ਨੂੰ ਆਸਟ੍ਰੇਲੀਅਨ ਨਾਗਰਿਕਤਾ ਲਈ ਸਭ ਤੋਂ ਲੰਮੀ ਉਡੀਕ ਕਰਨੀ ਪਈ ਸੀ। ਇਹ ਟ੍ਰੇਡ ਯੂਨੀਅਨ ਦੇ ਮੈਂਬਰ ਸਨ ਅਤੇ ਕਮਿਊਨਿਸਟ ਪਾਰਟੀ ਦੇ ਸਮਰਥਕ। ਸਨ 1927 ਵਿੱਚ ਜਦ ਉਹ ਐਡੀਲੇਡ ਆਏ ਤਾਂ ਆਮ ਤੌਰ ਤੇ ਇਹਨਾਂ ਨੂੰ ਸਟੀਵ ਪੈਪਸ ਦੇ ਨਾਮ ਨਾਲ ਜਾਣਿਆ ਗਿਆ। ਇਹਨਾਂ ਨੂੰ ਆਸਟ੍ਰੇਲੀਅਨ ਨਾਗਰਿਕਤਾ ਹਾਸਲ ਕਰਨ ਲਈ 43 ਵਰੇ ਲੰਮੀ ਜੱਦੋਜਹਿਦ ਕਰਨੀ ਪਈ ਅਤੇ ਜਦ ਇਹਨਾਂ ਦੀ ਉਮਰ 17 ਵਿੱਚ ਸੀ ਤਾਂ ਜਾ ਕੇ ਇਹ ਆਸਟ੍ਰੇਲੀਅਨ ਸਿਟੀਜ਼ਨ ਬਣੇ। ਸੋ ਇਸ ਤੋਂ ਪਹਿਲਾਂ ਇਹਨਾਂ ਨੂੰ ਏਜਡ ਪੈਨਸ਼ਨ ਅਤੇ ਹੋਰਨਾਂ ਅਧਿਕਾਰਾਂ ਤੋਂ ਵੀ ਵਾਂਝੇ ਰੱਖਿਆ ਗਿਆ। ਨਾਗਰਿਕਤਾ ਅਤੇ ਮੁੱਢਲੇ ਅਧਿਕਾਰਾਂ ਤੋਂ ਵਾਂਝੇ ਰੱਖਣ ਤੋਂ ਇਲਾਵਾ ਉਹਨਾਂ ਦੇ ਨੀ ਕਈ ਲੋਕਾਂ ਨੂੰ ਨੌਕਰੀ ਤੋਂ ਕੱਢਿਆ ਗਿਆ, ਕਈਆਂ ਨੂੰ ਆਸਟ੍ਰੇਲੀਆ ਤੋਂ ਬਾਹਰ ਜਾਣ ਦੀ ਇਜਾਜ਼ਤ ਵੀ ਨਾ ਮਿਲੀ, ਭਾਵੇਂ ਪਰਿਵਾਰਕ ਐਮਰਜੈਂਸੀ ਕਿਉਂ ਨਾ ਹੋਵੇ। ਜਿਹੜੇ ਪ੍ਰਵਾਸੀਆਂ ਨੂੰ ਇਸ ਦਾ ਸਾਹਮਣਾ ਕਰਨਾ ਪਿਆ ਉਹਨਾਂ ਅਨੁਸਾਰ ਇਸ ਵਿਤਕਰੇ ਕਾਰਨ ਕਈਆਂ ਦੇ ਵਿਆਹ ਟੁੱਟੇ, ਪਰਿਵਾਰਾਂ ਵਿੱਚ ਵੰਡੀਆਂ ਪਈਆਂ ਅਤੇ ਕਈਆਂ ਨੂੰ ਸਮਾਜਿਕ ਬੋਇਕਾਟ ਵੀ ਸਹਿਣਾ ਪਿਆ। SBS ਦੀ ਇਸ ਤਫਤੀਸ਼ ਤੋਂ ਪਤਾ ਚੱਲਦਾ ਹੈ ਕਿ ਉਹਨਾਂ ਦਿਨੀ ਆਸਟ੍ਰੇਲੀਅਨ ਸਰਕਾਰ ਵੱਲੋਂ ਇਸ ਕਦਰ ਨਿਗਰਾਨੀ ਰੱਖੀ ਜਾਂਦੀ ਸੀ ਕਿ ਲੋਕਾਂ ਦੇ ਫੋਨ ਟੈਪ ਕੀਤੇ ਜਾਂਦੇ, ਉਹਨਾਂ ਦੀ ਚਿੱਠੀਆਂ ਸੈਂਸਰ ਕੀਤੀਆਂ ਜਾਂਦੀਆਂ। ਅਗਰ ਉਹ ਕਿਸੇ ਸੱਭਿਆਚਾਰਕ ਇਕੱਠ ਵਿੱਚ ਜਾਂਦੇ ਤਾਂ ਉਹਨਾਂ ਦੀ ਰਿਕਾਰਡਿੰਗ ਕੀਤੀ ਜਾਂਦੀ ਜਾਂ ਤਸਵੀਰਾਂ ਖਿੱਚੀਆਂ ਜਾਂਦੀਆਂ। ਬੈਂਕ ਅਕਾਊਂਟਸ ਉੱਤੇ ਵੀ ਨਜ਼ਰ ਰੱਖੀ ਜਾਂਦੀ। ਹੋਰ ਤਾਂ ਹੋਰ, ਇਹ ਵੀ ਖ਼ਬਰ ਰੱਖੀ ਜਾਂਦੀ ਕਿ ਉਹ ਕਿਹੜੀ ਅਖ਼ਬਾਰਾਂ ਜਾਂ ਮੈਗਜ਼ੀਨਾਂ ਨੂੰ ਪੜ੍ਹਦੇ ਹਨ। ਸਾਡੀ ਰਿਪੋਰਟ ਅਨੁਸਾਰ ਇਮੀਗ੍ਰੇਸ਼ਨ ਵਿਭਾਗ ਨੇ ਇਹਨਾਂ ਪ੍ਰਵਾਸੀਆਂ ਉੱਤੇ ਨਿਗਰਾਨੀ ਬਣਾਏ ਰੱਖਣ ਲਈ ਭਾਈਚਾਰਿਆਂ ਵਿੱਚ ਖ਼ਬਰੀ ਤਾਇਨਾਤ ਕੀਤੇ ਹੋਏ ਸਨ, ਜਿਨ੍ਹਾਂ ਵਿੱਚੋਂ ਕੁਝ ਤਾਂ ਪੈਸੇ ਬਦਲੇ ਅਤੇ ਕੁਝ ਹੋਰ ਮੁਫ਼ਤ ਵਿੱਚ ਸਰਕਾਰ ਨੂੰ ਆਪਣੇ ਪ੍ਰਵਾਸੀ ਭਰਾਵਾਂ ਬਾਰੇ ਖ਼ਬਰ ਪਹੁੰਚਾਉਂਦੇ ਸਨ। ਹੁਣ ਰਿਟਾਇਰ ਹੋ ਚੁੱਕੇ ਇੰਡਸਟਰੀਅਲ ਕੈਮਿਸਟ ਡੈਨਿਸ ਕਿਓਟਿਸ ਦਾ ਮੰਨਣਾ ਹੈ ਕਿ ਭਾਈਚਾਰੇ ਦੇ ਲੋਕ ਆਸਟ੍ਰੇਲੀਅਨ ਸਰਕਾਰ ਦਾ ਸਾਥ ਇਸ ਕਰਕੇ ਦਿੰਦੇ ਸਨ ਤਾਂ ਕਿ ਆਸਟ੍ਰੇਲੀਆ ਵਿੱਚ ਉਹਨਾਂ ਦੀ ਆਪਣੀ ਰਿਹਾਇਸ਼ ਪੱਕੀ ਹੋ ਸਕੇ।
They were also afraid of not becoming citizens, of being refused citizenship, of losing their jobs, all that. Can you imagine an unskilled worker losing his job because of politics, you know? They weren't prepared to risk it. And they came from a background where there was a lot of fear.
ਗੌਰਤਲਬ ਹੈ ਕਿ ਡੈਨਿਸ ਕਿਓਟਿਸ ਨੂੰ ਨਾਗਰਿਕਤਾ ਮਿਲਣ ਵਿੱਚ 24 ਵਰੇ ਲਗੇ ਸਨ। ਇਸ ਖੁਲਾਸੇ ਬਾਰੇ ਆਸਟ੍ਰੇਲੀਆ ਦੇ ਅਵਕਾਸ਼ ਪ੍ਰਾਪਤ ਜਸਟਿਸ ਮਾਈਕਲ ਕਰਬੀ ਦਾ ਮੰਨਣਾ ਹੈ ਕਿ ਮੌਜੂਦਾ ਸਰਕਾਰ ਨੂੰ ਇਸਤਕਬਾਲ ਕਰਨਾ ਚਾਹੀਦਾ ਹੈ ਕਿ 20ਵੀਂ ਸਦੀ ਦੌਰਾਨ ਉਸ ਵੇਲੇ ਦੀ ਸਰਕਾਰ ਨੇ ਅਨੇਕਾਂ ਗਲਤੀਆਂ ਕੀਤੀਆਂ ਸਨ।
I hope that before the story is over, we get in a state in Australia that we find it in ourselves big enough to acknowledge that wrongs were done and to have it expressed in our national parliament that we regret that that was so and that we assert that it was right that people should continue to protest their innocence and to protest that acknowledgement of their association with another political party was not a reason why they should be denied Australian national status.
Justice Michael Kirby de ਇਸ ਬਿਆਨ ਨਾਲ ਅੱਜ ਲਈ ਇਸ ਰਿਪੋਰਟ ਨੂੰ ਇੱਥੇ ਖਤਮ ਕਰਦੇ ਹਾਂ ਅਤੇ ਕੱਲ੍ਹ ਯਾਨੀ ਮੰਗਲਵਾਰ ਦੇ ਪ੍ਰੋਗਰਾਮ ਵਿੱਚ ਇਸ ਨੂੰ ਜਾਰੀ ਰੱਖਾਂਗੇ। ਜ਼ਰੂਰ ਸੁਣਨਾ SBS ਪੰਜਾਬੀ ਲਈ। ਮੈਂ ਹਾਂ ਮਨਪ੍ਰੀਤ ਕੌਰ ਸਿੰਘ।
SBS Radio।
1950 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਜਿਓਵਾਨੀ ਸਾਗਰੋ ਇਟਲੀ ਤੋਂ ਆਸਟ੍ਰੇਲੀਆ ਆਏ ਸਨ। ਸ਼ੁਰੂ ਸ਼ੁਰੂ ਵਿੱਚ ਉਹ ਵਿਕਟੋਰੀਆ ਦੇ ਬੋਨੇਗਿਲਾ ਮਾਈਗ੍ਰੈਂਟ ਕੈਂਪ ਵਿਖੇ ਰਹੇ, ਪਰ ਉੱਥੇ ਦੇ ਹਾਲਾਤ ਇੰਨੇ ਖਰਾਬ ਸਨ ਕਿ ਉਹਨਾਂ ਨੇ ਪੁਰਜ਼ੋਰ ਪ੍ਰਦਰਸ਼ਨ ਕਰਨੇ ਆਰੰਭ ਕੀਤੇ। ਇਸ ਕਾਰਨ ਆਸਟ੍ਰੇਲੀਅਨ ਸਰਕਾਰ ਉਹਨਾਂ ਨੂੰ ਸ਼ਰਾਰਤੀ ਅਨਸਰ ਮੰਨਣ ਲੱਗੀ, ਜਿਸ ਕਾਰਨ ਏਜ਼ੀਓ ਅਤੇ ਪੁਲਿਸ ਨੇ ਉਹਨਾਂ 'ਤੇ ਕੜੀ ਨਿਗਰਾਨੀ ਰੱਖੀ ਅਤੇ ਕਈ ਮਰਤਬਾ ਉਹਨਾਂ ਦੀ ਨਾਗਰਿਕਤਾ ਦੀ ਅਰਜ਼ੀ ਖਾਰਿਜ ਹੋਈ आखिरकार जोवानी सागरो न सिर्फ नागरिक बने बल्कि चोणा जीत के विक्टोरियन सांसद बनने का भी उन्हां नूं मान प्राप्त होया। पर 1950 ते 1960 दे दिनां नूं याद करदे होए ओ दसदे हन,
It's rotten. I felt unwanted. I didn't know what to feel. I was proud on one hand because I knew myself. I didn't commit any crime. I didn't belong to the mafia or to any organization, illegal organization. I knew, and that was the worst thing about me. I knew I didn't commit any crime, but I knew I suffered the consequence for political reasoning, because for what I am. For what I was.
ਇਸੇ ਤਰ੍ਹਾਂ ਕਹਾਣੀ ਹੈ ਇਜਿਪਟ ਤੋਂ ਆਈ ਗ੍ਰੀਕ ਮੂਲ ਦੀ ਮਹਿਲਾ ਸਟੈਲਾ ਵੋਯਜ਼ੋਪੋਲਿਸ ਦੀ। ਉਹ ਮਹਿਲਾਵਾਂ ਦੇ ਹੱਕਾਂ ਅਤੇ ਹੋਰਨਾਂ ਅਧਿਕਾਰਾਂ ਲਈ ਆਵਾਜ਼ ਚੁੱਕਦੀ ਰਹਿੰਦੀ ਸੀ, ਜਿਸ ਕਾਰਨ ਕਈ ਮਰਤਬਾ ਉਹਨਾਂ ਦੀ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਦੀ ਅਰਜ਼ੀ ਰੱਦ ਕੀਤੀ ਗਈ। ਉਹਨਾਂ ਦੀ ਧੀ ਮਰੀਨਾ ਸੌਂਡਰਸ ਦੱਸਦੀ ਹੈ ਕਿ ਇਸ ਵਿਤਕਰੇ ਦਾ ਉਸਦੀ ਮਾਂ ਦੀ ਸਿਹਤ ਉੱਤੇ ਬਹੁਤ ਹੀ ਗੰਭੀਰ ਅਸਰ ਪਿਆ ਸੀ।
From ulcerated colitis, and that's sort of affected by stress. But she did have bouts of depression as well. My recollection was that she was quite suspicious that, you know, her phone was being tapped, what she should say over telephone. She felt she was being monitored, and she felt sometimes that people in her immediate environment, like within the club itself, or neighbours, people across the road, might have been monitoring her and been spies.
SBS द्वारा कीती गई इस तफ्तीश तो पता चलता है कि उन्हां दिनी इमिग्रेशन विभाग अते ऑस्ट्रेलिया दी खुफिया एजेंसी एजियो ने एक लिस्ट बनाई सी जिस विच हजारा नवे प्रवासियां दे नाम दर्ज सन। स्पेशल एलियन इंडेक्स ऑफ पीपल नामक इस लिस्ट विच हर एक ओ नवा नाम जोड़िया जांदा जिस दी विचारधारा या नीयत उते सरकार नूं निक्का जिहा भी शक हुंदा। ਇਹ ਲਿਸਟ 1970 ਦੇ ਦਹਾਕੇ ਤੀਕਰ ਇਸਤੇਮਾਲ ਕੀਤੀ ਗਈ, ਪਰ ਆਸਟ੍ਰੇਲੀਅਨ ਸਰਕਾਰ ਨੇ ਇਸ ਦੀ ਹੋਂਦ ਨੂੰ ਕਦੀ ਨਹੀਂ ਕਬੂਲਿਆ। ਹਾਲ ਹੀ ਵਿੱਚ ਜਨਤਕ ਹੋਏ ਇਹਨਾਂ ਕਲਾਸੀਫਾਈਡ ਦਸਤਾਵੇਜ਼ਾਂ ਤੋਂ ਸਪਸ਼ਟ ਹੁੰਦਾ ਹੈ ਕਿ ਸਰਕਾਰ ਇਸ ਲਿਸਟ ਦੇ ਜ਼ਰੀਏ ਕਈ ਨਵੇਂ ਪ੍ਰਵਾਸੀਆਂ ਉੱਤੇ ਕੜੀ ਨਜ਼ਰ ਰੱਖਦੀ ਸੀ, ਕੇਵਲ ਉਹਨਾਂ ਦੀ ਨਿੱਜੀ ਜਾਂ ਸਿਆਸੀ ਵਿਚਾਰਧਾਰਾ ਉੱਤੇ ਸ਼ੱਕ ਹੋਣ ਕਰਕੇ। ਮੌਜੂਦਾ ਫੈਡਰੇਸ਼ਨ ਆਫ ਐਥਨਿਕ ਕਮਿਊਨਿਟੀਜ਼ ਕਾਉਂਸਿਲ ਆਫ ਆਸਟ੍ਰੇਲੀਆ ਫੈਕਾ ਦੇ ਅਧਿਆਕਸ਼ ਜੋ ਕਪੂਟੋ ਇਸ ਬਾਰੇ ਸੁਣ ਕੇ ਹੈਰਾਨ ਪਰੇਸ਼ਾਨ ਹਨ।
I find it disturbing that Australia had that index with so many thousands of Australians, newly arrived Australians who were just put on those index because of suspicion or because very flimsy grounds. And most of the communities would not have known about that index. So it's very disturbing.
ਜ਼ਿਆਦਾਤਰ ਉਹਨਾਂ ਲੋਕਾਂ ਦਾ ਨਾਮ ਇਸ ਲਿਸਟ ਵਿੱਚ ਸ਼ੁਮਾਰ ਸੀ ਜੋ ਵਾਮਪੰਥੀ ਵਿਚਾਰਧਾਰਾ ਨੂੰ ਮੰਨਦੇ ਸਨ ਜਾਂ ਫਿਰ ਕਮਿਊਨਿਸਟ ਪਾਰਟੀ ਆਫ ਆਸਟ੍ਰੇਲੀਆ ਦੇ ਮੈਂਬਰ ਸਨ। ਸਾਡੀ ਤਫਤੀਸ਼ ਤੋਂ ਜ਼ਾਹਿਰ ਹੈ ਕਿ ਸਪੈਸ਼ਲ ਏਲੀਅਨ ਇੰਡੈਕਸ ਵਿੱਚ 16,500 ਨਾਮ ਦਰਜ ਸਨ। 1970 ਦੇ ਦਹਾਕੇ ਵਿੱਚ ਰਾਬਰਟ ਹੋਪ ਦੇ ਨੇਤ੍ਰਿਤਵ ਵਿੱਚ ਰਾਇਲ ਕਮਿਸ਼ਨ ਵੀ ਬਿਠਾਈ ਗਈ ਸੀ ਜਿਨ੍ਹਾਂ ਨੇ ਆਸਟ੍ਰੇਲੀਆ ਦੇ ਇੰਟੈਲੀਜੈਂਸ ਤੇ ਸਿਕਿਉਰਿਟੀ ਪ੍ਰਬੰਧਾਂ ਨੂੰ ਜਾਂਚਿਆ ਅਤੇ ਪਤਾ ਲਗਾਇਆ ਕਿ ਨਾਗਰਿਕਤਾ ਦੀਆਂ ਅਰਜ਼ੀਆਂ ਕਿਸ ਆਧਾਰ ਤੇ ਖਾਰਜ ਹੋ ਰਹੀਆਂ ਹਨ। ਉਸ ਰਾਇਲ ਕਮਿਸ਼ਨ ਵਿੱਚ ਹਿੱਸਾ ਪਾਉਣ ਵਾਲੇ ਇੱਕ ਵਕੀਲ ਈਅਨ ਕੰਕਲਿਫ ਨੇ SBS ਨੂੰ ਦੱਸਿਆ ਹੈ ਕਿ ਇਤਿਹਾਸ ਦੇ ਉਹਨਾਂ ਵਰਕਿਆਂ ਤੋਂ ਅੱਜ ਦਾ ਆਸਟ੍ਰੇਲੀਆ ਵੀ ਕਾਫੀ ਕੁਝ ਸਿੱਖ ਸਕਦਾ ਹੈ।
There does need to be a continuing focus to make sure that we don't again fall into the sloppy and biased ways that were followed in ASIO in the 50s, 60s and 70s. I do have concerns that the political rhetoric puts all of the focus on some particular groups of people and seems largely to ignore other people around the world who are also causing trouble.
ਮੰਨਿਆ ਜਾਂਦਾ ਹੈ ਕਿ ਉਹਨਾਂ ਦਿਨੀ ਨਵੇਂ ਪ੍ਰਵਾਸੀਆਂ ਨੂੰ ਨਾਗਰਿਕਤਾ ਅਤੇ ਹੋਰਨਾਂ ਅਧਿਕਾਰਾਂ ਤੋਂ ਵਾਂਝੇ ਰੱਖ ਕੇ ਆਸਟ੍ਰੇਲੀਅਨ ਸਰਕਾਰ ਦੀ ਕੋਸ਼ਿਸ਼ ਸੀ ਕਿ ਮੁਲਕ ਵਿੱਚ ਕਮਿਊਨਿਸਟ ਵਿਚਾਰਧਾਰਾ ਪ੍ਰਫੁੱਲਿਤ ਨਾ ਹੋਵੇ ਅਤੇ ਨਾ ਹੀ ਲੋਕ ਹੱਕਾਂ ਅਧਿਕਾਰਾਂ ਲਈ ਪ੍ਰਦਰਸ਼ਨ ਕਰਨ। ਆਸਟ੍ਰੇਲੀਅਨ ਸਰਕਾਰ ਦੇ ਪਾਸਿਓਂ ਵਿਤਕਰਾ ਸਹਿਣ ਵਾਲੇ ਇਨ੍ਹਾਂ ਲੋਕਾਂ ਵਿੱਚੋਂ ਕਈ ਪ੍ਰਵਾਸੀ ਇਹੋ ਜਿਹੇ ਸਨ ਜੋ ਅਧਿਕਾਰਾਂ ਲਈ ਵਿਖਾਵੇ ਆਦਿ ਕਰਦੇ ਹੁੰਦੇ ਸਨ। ਅੱਜ ਉਨ੍ਹਾਂ ਪੁਰਾਣੇ ਦਿਨਾਂ ਨੂੰ ਯਾਦ ਕਰਕੇ ਕਈ ਬਜ਼ੁਰਗ ਚਾਹੁੰਦੇ ਹਨ ਕਿ ਘੱਟੋ ਘੱਟ ਮੌਜੂਦਾ ਸਰਕਾਰ ਉਨ੍ਹਾਂ ਪੁਰਾਣੀਆਂ ਗਲਤੀਆਂ ਨੂੰ ਮੰਨੇ ਤੇ ਹਰੇ ਜ਼ਖਮਾਂ ਨੂੰ ਮਰਹਮ ਲਗਾਏ। 1960 ਵਿੱਚ ਆਸਟ੍ਰੇਲੀਆ ਆਏ ਇੱਕ ਪ੍ਰਵਾਸੀ ਕੋਸਟਾ ਰੌਰਿਸ ਨੇ ਦੱਸਿਆ ਕਿ ਉਨ੍ਹਾਂ ਦੇ ਪਿਛੋਕੜ ਕਾਰਨ ਉਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਅਤੇ 10 ਵਰ੍ਹਿਆਂ ਦੀ ਲੰਮੀ ਉਡੀਕ ਉਪਰੰਤ ਹੀ ਉਨ੍ਹਾਂ ਨੂੰ ਨਾਗਰਿਕਤਾ ਮਿਲੀ ਸੀ।
When I have to tell my children or my grandchildren that story, and I haven't told them, I feel ashamed. Why? I haven't done, not through a fault of my own, but how can you tell your grandchildren, come here, I want to tell you a story, I was denied citizenship.
ਇੱਕ ਹੋਰ ਬਜ਼ੁਰਗ ਪ੍ਰਵਾਸੀ ਚਾਹੁੰਦੇ ਹਨ ਕਿ ਇਸ ਦੌਰ ਦੀ ਪੂਰਨ ਤਫਤੀਸ਼ ਕੀਤੀ ਜਾਵੇ ਅਤੇ ਮੌਜੂਦਾ ਸਰਕਾਰ ਇਸ ਨੂੰ ਜਾਂਚਣ ਲਈ ਇਨਕੁਆਇਰੀ ਬਿਠਾਏ।
There should be an open inquiry about what happened in those days to make sure that will never happen again. And if an inquiry was held, I will be quite helpful of attending an inquiry in that way and tell my side of the story. And there should be compensation because of the hardship that happened to not only me but a lot of migrants.
Australian National University to Professor Kim Rubenstein da manna hai ki itihas te inna varkiyan nu manta deni bahut hi zaruri hai.
It's not unlike, I guess, questions to do with stolen generations or wrongs that have been done as a society because of the culture and the historical values of that period that we recognise clearly as being anti-democratic or illiberal in ways that are not consistent with rule of law principles that we so cherish. They are sort of broader questions of national reconciliation in the broader sense, reconciliation with wrongs that have been done in the past.
ਅਤੇ ਅਖੀਰਲਾ ਬਿਆਨ ਪੇਸ਼ ਹੈ ਇਨ੍ਹਾਂ ਅਣਚਾਹੇ ਆਸਟ੍ਰੇਲੀਅਨਸ ਵਿੱਚੋਂ ਇੱਕ ਜਾਰਜ ਜ਼ੰਗਾਲਸ ਵੱਲੋਂ ਜੋ ਕਮਿਊਨਿਸਟ ਪਾਰਟੀ ਆਫ ਆਸਟ੍ਰੇਲੀਆ ਦੇ ਸਦੱਸ ਸਨ ਅਤੇ ਜਿਨ੍ਹਾਂ ਨੇ ਆਸਟ੍ਰੇਲੀਅਨ ਨਾਗਰਿਕਤਾ ਪ੍ਰਾਪਤ ਕਰਨ ਲਈ 20 ਵਰ੍ਹੇ ਇੰਤਜ਼ਾਰ ਕੀਤਾ। ਉਹ ਦੱਸਦੇ ਹਨ ਕਿ ਉਨ੍ਹਾਂ 'ਤੇ ਬਾਕਾਇਦਾ ਫਾਈਲ ਬਣਾਈ ਗਈ ਸੀ ਜਿਸ ਵਿੱਚ ਉਨ੍ਹਾਂ ਨੂੰ ਰੈੱਡ ਹੌਟ ਕਮਿਊਨਿਸਟ ਸਦਕੇ ਸਮਾਜ ਵਾਸਤੇ ਵੱਡਾ ਖਤਰਾ ਦੱਸਿਆ ਗਿਆ ਸੀ। ਹੋਰ ਤਾਂ ਹੋਰ, ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਵਿਭਾਗ ਨੇ ਇਹ ਸਾਰੇ ਦਸਤਾਵੇਜ਼ ਗ੍ਰੀਸ ਦੇ ਡਿਪਲੋਮੈਟਸ ਨਾਲ ਸਾਂਝੇ ਵੀ ਕੀਤੇ ਸਨ। ਮਿਸਟਰ ਜ਼ੰਗਾਲਿਸ ਉਮੀਦ ਕਰਦੇ ਹਨ ਕਿ ਅੱਜ ਦੀ ਆਸਟ੍ਰੇਲੀਅਨ ਸਰਕਾਰ ਉਨ੍ਹਾਂ ਪੁਰਾਣੀਆਂ ਗਲਤੀਆਂ ਤੋਂ ਸਿੱਖਿਆ ਲਵੇ ਅਤੇ ਉਨ੍ਹਾਂ ਨੂੰ ਦੁਹਰਾਉਣ ਤੋਂ ਗੁਰੇਜ਼ ਕਰੇ।
ਪੀਪਲ ਕਮਿੰਗ ਟੂ ਯੂਰ ਕੰਟਰੀ ਨੀਡ ਕਰੇਜਮੈਂਟ ਟੂ ਬੀ ਏਬਲ ਟੂ participate in the life of the country, not to fear that participation is counterproductive, not to have two standards of citizenship, one for, if you like, born here, and another one for those coming from overseas.
So aisi sadi khas peshkari unwanted Australians jis bare vichar tipni tusi sanu sms rahi bhej sakde ho, number hai 0429996263, nahi ta facebook rahi vi tusi sanj pa sakde ho, pata hai facebook.com/sbspunjabi.
sbs radio.